ਨਾਨਕ ਜਨ ਵਿਚਾਰਿਆ ਮਿੱਠਾ ਹਰ ਕਾ ਨਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਜਨ ਵਿਚਾਰਿਆ, ਅਸੀਂ ਤੇ ਦਾਸਾਂ ਨੇ ਇਹ ਗੱਲ ਵਿਚਾਰੀ ਹੈ। ਠੀਕ ਹੈ, ਇੱਕ ਪਾਸੇ ਮਾਇਆ ਦੀ ਜ਼ਹਿਰ ਵੀ ਹੈ ਤੇ ਦੂਜੇ ਪਾਸੇ ਇੱਕ ਅੰਮ੍ਰਿਤ ਵੀ ਹੈ। ਅੰਮ੍ਰਿਤ ਕੀ ਹੈ? ਮਿੱਠਾ ਹਰ ਕਾ ਨਾਉ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅੰਮ੍ਰਿਤ ਵਰਗਾ ਮਿੱਠਾ। ਮਾਇਆ ਤੇ ਖੰਡ ਵਿੱਚ ਲਪੇਟੀ ਹੋਈ ਜ਼ਹਿਰ ਹੈ, ਅਸੀਂ ਉਹਨੂੰ ਮਿੱਠੀ ਜਾਣ ਕੇ ਖਾ ਤਾਂ ਲੈਂਦੇ ਹਾਂ, ਜਿਵੇਂ ਇੱਕ ਇੰਡੀਆ 'ਚ ਮੱਖੀਆਂ ਮਾਰਨ ਵਾਲੀ ਦਵਾਈ ਹੁੰਦੀ ਸੀ, ਉਹਨੂੰ ਖੰਡ ਉੱਤੇ ਚਿਪਕਾਇਆ ਜਾਂਦਾ ਸੀ। ਮੱਖੀਆਂ ਉਸ ਖੰਡ ਦੀ ਮਿਠਾਸ ਨੂੰ ਲੈਣ ਵਾਸਤੇ ਆਉਂਦੀਆਂ, ਪਰ ਉੱਤਰ ਜ਼ਹਿਰ ਦਾ ਲੇਪ ਹੋਣ ਕਰਕੇ ਉੱਥੇ ਹੀ ਮਰ ਜਾਂਦੀਆਂ ਸਨ। ਇਸੇ ਤਰ੍ਹਾਂ ਇਹ ਮਾਇਆ ਦਾ ਸੁਭਾਵ ਹੈ। ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸੀ ਹੀ ਕਹੋ ਫਿਰ ਖਾਏ। ਇਸ ਮਾਇਆ ਦੀ ਜ਼ਹਿਰ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ, ਉਹ ਹੈ ਮਿੱਠਾ ਹਰ ਕਾ ਨਾਮ, ਵਾਹਿਗੁਰੂ ਦੇ ਨਾਮ ਦੇ ਨਾਲ ਜੁੜੋ। ਵਾਹਿਗੁਰੂ ਦਾ ਨਾਮ ਅੰਮ੍ਰਿਤ ਵਰਗਾ ਮਿੱਠਾ। ਜਿਵੇਂ ਇੱਕ ਆਮ ਇਹ ਇੱਕ ਪੁਰਾਣੀ ਅਖਾਣ ਹੈ, ਕਹਿੰਦੇ ਜਿਹਨੂੰ ਇੱਕ ਵਾਰੀ ਸਪਣੀ ਲੜ ਜਾਵੇ ਨਾ, ਤੇ ਉਹਨੂੰ ਹਰ ਸਾਲ ਹੀ ਫਿਰ ਸੱਪ ਲੜਦਾ, ਔਰ ਉਸ ਖਾਸ ਸਮੇਂ ਤੇ ਆ ਕੇ ਉਹਦੇ ਸਰੀਰ ਦੇ ਵਿੱਚ ਉਸੇ ਤਰ੍ਹਾਂ ਫਲੂਹੇ ਤੇ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਉਹ ਜ਼ਖਮ ਜੇ ਪੈਦਾ ਹੋ ਜਾਂਦੇ ਨੇ। ਇਹ ਉਸ ਜ਼ਹਿਰ ਦਾ ਅਸਰ ਹੈ। ਇਸੇ ਤਰ੍ਹਾਂ ਇਹ ਜਿਹੜੀ ਮਾਇਆ ਹੈ, ਇਹ ਸਪਣੀ ਹੈ, ਇਹਦਾ ਅਸਰ ਹਰ ਇੱਕ ਮਨੁੱਖ ਦੇ ਅੰਦਰ ਹੈ, ਇਹਦੀ ਜ਼ਹਿਰ ਸਾਰਿਆਂ ਦੇ ਅੰਦਰ ਹੀ ਹੈ। ਹਾਂ, ਕਈ ਐਸੇ ਮਹਾਂਪੁਰਖ ਨੇ ਜਿਨ੍ਹਾਂ ਦੇ ਕੋਲ ਮਿੱਠਾ ਹਰ ਕਾ ਨਾਉ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅੰਮ੍ਰਿਤ ਵਰਗਾ ਮਿੱਠਾ ਹੈ, ਤੇ ਵਾਹਿਗੁਰੂ ਦਾ ਨਾਮ ਗਾਰੜੂ ਮੰਤਰ ਹੈ। ਮਾਇਆ ਜ਼ਹਿਰ ਹੈ, ਵਿਖ ਅੰਮ੍ਰਿਤ ਬਸੈ ਇੱਕ ਸੰਗਾ, ਤੇ ਉੱਥੇ ਨਾਲ ਵਾਹਿਗੁਰੂ ਨੇ ਨਾਮ ਦਾ ਅੰਮ੍ਰਿਤ ਵੀ ਪੈਦਾ ਕੀਤਾ। ਜਿੱਥੇ ਵਿਖੇ ਘੋੜਤਨ ਸਗਨ ਮਾਹੀ ਗੁਰੂ ਮਹਾਰਾਜ ਨੇ ਲਿਖਿਆ ਹੈ ਵੀ ਮਾਇਆ ਦੀ ਜ਼ਹਿਰ ਸਾਰਿਆਂ ਦੇ ਵਿੱਚ ਹੀ ਵਰਤ ਰਹੀ ਹੈ, ਉੱਥੇ ਨਾਲ ਇਹ ਵੀ ਕਹਿ ਦਿੱਤਾ, ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਸਰਾਮ। ਉਹ ਅੰਮ੍ਰਿਤ ਵੀ ਸਾਡੇ ਅੰਦਰ ਹੀ ਹੈ, ਇਹ ਹੁਣ ਸਾਡੀ ਮਰਜ਼ੀ ਹੈ ਵੀ ਅਸੀਂ ਉਸ ਜ਼ਹਿਰ ਨੂੰ ਖਾਣਾ ਜਾਂ ਅੰਮ੍ਰਿਤ ਛਕਣਾ ਹੈ। ਜਿਹੜੇ ਉਸ ਜ਼ਹਿਰ ਤੋਂ ਬਚਣਾ ਚਾਹੁੰਦੇ ਨੇ, ਤੇ ਫਿਰ ਬਈ ਉਹਨਾਂ ਨੂੰ ਤੇ ਮਿੱਠਾ ਹਰ ਕਾ ਨਾਉ ਇਹ ਅੰਮ੍ਰਿਤ ਛਕਣਾ ਚਾਹੀਦਾ ਹੈ। ਇਹ ਅੰਮ੍ਰਿਤ ਨਾਮ ਦੇ ਛਕਣ ਦੇ ਨਾਲ ਇਹ ਜਿਹੜੀ ਮਾਇਆ ਦੀ ਜ਼ਹਿਰ ਹੈ, ਵਿਸ਼ਿਆਂ ਦੀ ਕੁੜੱਤਨ ਹੈ, ਇਹ ਵੀ ਦੂਰ ਹੋ ਜਾਂਦੀ ਹੈ।
ਪਾਵੜੀ ਇਹ ਨਿਸ਼ਾਨੀ ਸਾਧਕੀ ਜਿਸ ਭੇਟਤ ਤਰੀਐ।
ਪੌੜੀ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਨਿਸ਼ਾਨੀ, ਨਿਸ਼ਾਨੀ ਨਾਣਾ ਤੇ ਸੱਸਾ ਉਸੇ ਤਰ੍ਹਾਂ ਹੀ ਉਚਾਰਨ ਕਰਨਾ, ਨਿਸ਼ਾਨੀ ਨੀ ਨਿਸ਼ਾਨੀ, ਇਹੋ ਨਿਸ਼ਾਨੀ ਸਾਧਕੀ ਜਿਸ ਭੇਟਤ ਤਰੀਐ। ਪੌੜੀ ਵਿੱਚ ਹਜ਼ੂਰ ਫਰਮਾਉਂਦੇ ਨੇ ਵੀ ਸਾਧ ਦਾ ਅਰਥ ਹੈ ਸਤਿਗੁਰੂ, ਵੀ ਇਹ ਸਤਿਗੁਰੂ ਦੀ ਅਸਲੀ ਨਿਸ਼ਾਨੀ ਦਾ ਅਰਥ ਨਿਸ਼ਾਨੀ ਹੈ। ਜਿਸ ਭੇਟਾ ਤਰੀਐ, ਬਈ ਇਹ ਪੂਰੇ ਸਤਿਗੁਰੂ ਦੀ ਇਹ ਨਿਸ਼ਾਨੀ ਹੈ ਜਿਸ ਨੂੰ ਮਿਲ ਕੇ ਭਵ ਸਾਗਰ ਤੋਂ ਉਤਰ ਜਾਈਦਾ, ਭਾਵ ਉਹ ਪੂਰਾ ਗੁਰੂ ਹੈ ਜਿਸ ਦੀ ਸੰਗਤ ਕਰਕੇ, ਜਿਸ ਦੀ ਦੀਖਿਆ ਸਿੱਖਿਆ ਨੂੰ ਧਾਰਨ ਕਰਕੇ ਮਨੁੱਖ ਭਵ ਸਾਗਰ ਤੋਂ ਪਾਰ ਹੋ ਜਾਵੇ, ਉਹੀ ਪੂਰਾ ਗੁਰੂ ਹੋ ਸਕਦਾ ਹੈ। ਅਥਵਾ ਸਾਧ ਪੂਰਨ ਮਹਾਂਪੁਰਖ ਦੀ ਨਿਸ਼ਾਨੀ ਵੀ ਇਹ ਹੈ, ਔਰ ਉਸਦਾ ਜੀਵਨ ਚਾਨਣ ਮੁਨਾਰਾ ਹੁੰਦਾ ਹੈ ਜਿਹਦੀ ਸੰਗਤ ਕਰਕੇ ਭਵ ਸਾਗਰ ਤੋਂ ਤਰ ਜਾਈਦਾ ਹੈ।
ਜਮ ਕੰਕਰ ਨੇੜ ਨਾ ਆਵੇ ਫਿਰ ਬਹੁੜ ਨਾ ਮਰੀਐ।
ਲੋ, ਹਜ਼ੂਰ ਕਹਿੰਦੇ ਨੇ ਜਿਹੜਾ ਪੂਰਨ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਜਮ ਕੰਕਰ ਨੇੜ ਨਾ ਆਵੇ ਫਿਰ ਉਹਦੇ ਨੇੜੇ ਜਮ ਦੂਤ ਨਹੀਂ ਆ ਸਕਦਾ। ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਨੀ ਪਾਇਆ, ਫਿਰ ਬਹੁੜ ਨਾ ਮਰੀਐ ਤੇ ਨਾ ਹੀ ਦੁਬਾਰਾ ਮੁੜ ਕੇ ਉਸਨੂੰ ਮਰਨਾ ਪੈਂਦਾ ਹੈ। ਜਿਹੜਾ ਇੱਕ ਵਾਰੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ, ਤੇ ਸਤਿਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਅਸੀਂ ਉਹਨੂੰ ਜਮਾਂ ਦੇ ਵਸ ਨਹੀਂ ਪੈਣ ਦਿੰਦੇ। ਜੇ ਭੁੱਲ ਭੁਲੇਖੇ ਉਹ ਜਮਾਂ ਦੇ ਵਸ ਪੈ ਵੀ ਜਾਂਦਾ ਹੈ, ਜੇ ਉਹਦੇ ਕੋਲੇ ਗੁਰੂ ਦੀ ਮੋਹਰ ਸਾਬਤ ਹੈ, ਭਾਵ ਦਾੜੀ ਕੇ ਸਾਬਤ ਸੂਰਤ ਉਸਦੇ ਪਾਸ ਮੌਜੂਦ ਹੈ, ਤੇ ਅਸੀਂ ਆਪਣੀ ਮੋਹਰ ਪਛਾਣ ਕੇ ਕਾਢੀ ਨਰਕ ਤੇ ਤੂਹ, ਅਸੀਂ ਨਰਕਾਂ ਵਿੱਚੋਂ ਧੂ ਕੇ ਵੀ ਬਾਹਰ ਕੱਢ ਲੈਂਦੇ ਹਾਂ। ਏਡੀ ਵੱਡੀ ਜ਼ਿੰਮੇਦਾਰੀ ਗੁਰੂ ਮਹਾਰਾਜ ਨੇ ਲਈ ਹੈ। ਇਸੇ ਲਈ ਇੱਥੇ ਹਜ਼ੂਰ ਫਰਮਾਉਂਦੇ ਨੇ, ਭਾਈ ਜਿਹੜਾ ਗੁਰੂ ਵਾਲਾ ਬਣ ਜਾਂਦਾ ਉਹਦੇ ਨੇੜੇ ਜਮਦੂਤ ਨਹੀਂ ਆ ਸਕਦਾ, ਫਿਰ ਬਹੁੜ ਨਾ ਮਰੀਆ ਤੇ ਨਾ ਹੀ ਦੁਬਾਰਾ ਮੁੜ ਕੇ ਉਹ ਮਰਦਾ ਹੈ, ਭਾਵ ਉਹਨੂੰ ਅਮਰ ਪਦਵੀ ਪ੍ਰਾਪਤ ਹੋ ਜਾਂਦੀ ਹੈ।
ਭਾਵ ਸਾਗਰ ਸੰਸਾਰ ਬਿਖ ਸੋ ਪਾਰ ਉਤਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਵ ਸਾਗਰ ਸੰਸਾਰ ਬਿਖ, ਇਹ ਜਿਹੜਾ ਸੰਸਾਰ ਹੈ, ਬਿਖ ਜ਼ਹਿਰ ਦਾ ਭਰਿਆ ਹੋਇਆ ਇੱਕ ਸਮੁੰਦਰ ਹੈ, ਭਾਵ ਦਾ ਅਰਥ ਪੈਦਾ ਇੱਕ, ਇਹ ਜਿਹੜਾ ਸੰਸਾਰ ਹੈ ਇੱਕ ਜ਼ਹਿਰ ਦਾ ਭਰਿਆ ਹੋਇਆ ਬੜਾ ਡਰਾਉਣਾ ਸਮੁੰਦਰ ਹੈ, ਤੇ ਗੁਰੂ ਦੀ ਟੇਕ ਲੈ ਕੇ ਸੋ ਪਾਰ ਉਤਰੀਏ, ਵੀ ਜਿਹੜਾ ਗੁਰੂ ਦੀ ਟੇਕ ਲੈ ਲੈਂਦਾ ਉਹ ਇਸ ਭਾਵ ਸਾਗਰ ਤੋਂ ਪਾਰ ਉਤਰ ਜਾਂਦਾ ਹੈ।
ਹਰ ਗੁਣ ਗੁੰਫੋ ਮਨ ਮਾਲ ਹਰ ਸਭ ਮਲ ਪਰ ਹਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਹਰ ਗੁਣ ਗੁੰਫੋ ਮਨ ਮਾਲ ਹਰ, ਇੱਕ ਤਾਂ ਜਿਹੜੇ ਵਾਹਿਗੁਰੂ ਦੀ ਪ੍ਰਾਪਤੀ ਦੇ ਗੁਣ ਹਨ ਇਹਨਾਂ ਦੀ ਮਾਲਾ ਗੁੰਦੋ, ਸਤ ਸੰਤੋਖ ਦਇਆ ਧਰਮ ਵਿਚਾਰ ਇਹ ਦੈਵੀ ਗੁਣ ਨੇ, ਇਹ ਸ੍ਰੇਸ਼ਟ ਗੁਣਾਂ ਦੀ ਮਾਲਾ ਗੁੰਦੋ, ਤੇ ਨਾਲ ਹੀ ਮਨ ਮਾਲ ਹਰ ਤੇ ਵਾਹਿਗੁਰੂ ਦੇ ਨਾਮ ਸਿਮਰਨ ਦੀ ਮਾਲਾ ਵੀ ਆਪਣੇ ਮਨ ਵਿੱਚ ਪਰੋਵੋ, ਭਾਵ ਵਾਹਿਗੁਰੂ ਦੇ ਗੁਣਾਂ ਦੀ ਮਾਲਾ ਗੁੰਦੋ ਤੇ ਨਾਲ ਵਾਹਿਗੁਰੂ ਦੇ ਸਿਮਰਨ ਦੀ ਮਾਲਾ ਆਪਣੇ ਮਨ ਦੇ ਵਿੱਚ ਧਾਰਨ ਕਰੋ, ਸਭ ਮਲ ਪਰ ਹਰੀਐ, ਇਹਦੇ ਨਾਲ ਜਿਹੜੀ ਸਾਰੀ ਮਨ ਦੀ ਮੈਲ ਹੈ ਵਿਸ਼ੇ ਵਿਕਾਰਾਂ ਦੀ ਪਾਪਾਂ ਦੀ ਪਰ ਹਰੀਆ ਨਾਸ ਕਰ ਲਈ ਦੀ ਹੈ।
ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨਰ ਹਰੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਜੋ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਤੇ ਨਰ ਹਰੀਆ ਨਰਾਂ ਨੂੰ ਹਰੇ ਪਰੇ ਕਰਨ ਵਾਲਾ ਅਕਾਲ ਪੁਰਖ ਹੈ, ਨਾਨਕ ਪ੍ਰੀਤਮ ਮਿਲ ਰਹੇ, ਐਸੇ ਮਹਾਂਪੁਰਖਾਂ ਦੇ ਨਾਲ ਉਹ ਪਿਆਰੇ ਪ੍ਰਭੂ ਜੀ ਹਮੇਸ਼ਾ ਲਈ ਮਿਲੇ ਰਹਿੰਦੇ ਨੇ, ਭਾਵ ਜਿਨ੍ਹਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਦੇ ਦੈਵੀ ਗੁਣਾਂ ਦੀ ਮਾਲਾ ਤੇ ਸਿਮਰਨ ਦੀ ਮਾਲਾ ਪਰੋ ਕੇ ਗਲ ਵਿੱਚ ਪਾਈ ਹੋਈ ਹੈ, ਦੈਵੀ ਗੁਣਾਂ ਨੂੰ ਧਾਰਨ ਕਰਕੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਤੇ ਫਿਰ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਮਿਲਦੇ ਨੇ, ਤੇ ਮਿਲ ਕੇ ਫਿਰ ਵਿਛੜਦੇ ਨਹੀਂ, ਮਿਲ ਰਹੇ ਉਹ ਮਿਲੇ ਹੀ ਰਹਿੰਦੇ ਹਨ।
ਸਲੋਕ ਮਹੱਲਾ ਪੰਜਵਾਂ। ਨਾਨਕ ਐਸੇ ਪ੍ਰਵਾਨ ਹੈ ਜਿਨ ਹਰ ਬੁੱਠਾ ਚਿੱਤ।
ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਸਾਨੂੰ ਇਹ ਦੱਸੋ ਸੰਸਾਰ ਦੇ ਵਿੱਚ ਆਉਣਾ ਸਫਲ ਕਿਹਨਾਂ ਦਾ ਹੈ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦਾ ਜਵਾਬ ਦਿੰਦੇ ਹਨ, ਗੁਰਮੁਖੋ ਨਾਨਕ ਆਏ ਸੇ ਪ੍ਰਵਾਨ ਹੈ, ਉਹ ਸੰਸਾਰ ਦੇ ਵਿੱਚ ਆਏ ਹੋਏ ਪ੍ਰਵਾਨ ਨੇ ਮਹਾਂਪੁਰਖ, ਜਿਨ ਹਰ ਬੁੱਠਾ ਚਿੱਤ, ਜਿਨ੍ਹਾਂ ਦੇ ਚਿੱਤ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆ ਪਾ ਕੇ ਵਸ ਗਿਆ ਹੈ, ਜਿਨ੍ਹਾਂ ਦੇ ਚਿੱਤ ਵਿੱਚ ਆ ਕੇ ਰੱਬ ਵਸਿਆ ਹੈ, ਉਹੀ ਭਾਈ ਸੰਸਾਰ ਦੇ ਵਿੱਚ ਆਏ ਪ੍ਰਵਾਨ ਨੇ, ਉਹਨਾਂ ਦਾ ਆਉਣਾ ਸਫਲ ਹੈ।
ਗਾਲ ਅਲਪ ਲਾਲੀਆ ਕੰਮ ਨਾ ਮਿੱਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਿੱਤਰੋ ਜਿਹੜੀਆਂ ਗਾਲੀ ਅਲਪ ਲਾਲੀਆ, ਜਿਹੜੀਆਂ ਹੋਰ ਅਲਪ ਲਾਲੀਆਂ ਦਾ ਅਰਥ ਹੈ ਵੀ ਐਵੇਂ ਵਿਅਰਥ ਗੱਲਾਂ ਨੇ, ਕਈ ਲੋਕਾਂ ਦਾ ਸੁਭਾਅ ਹੁੰਦਾ ਐਵੇਂ ਫੜਾਂ ਜੀਆਂ ਮਾਰੀ ਜਾਣੀਆਂ, ਐਵੇਂ ਊਟ ਪਟਾਂਗ ਗੱਲਾਂ ਕਰੀ ਜਾਣੀਆਂ, ਉਹਨਾਂ ਨੂੰ ਅਲਪ ਲਾਲੀਆਂ ਕਹਿੰਦੇ ਨੇ, ਜਿਨ੍ਹਾਂ ਦਾ ਕੋਈ ਅਰਥ ਨਾ ਬਣੇ, ਜਿਨ੍ਹਾਂ ਤੋਂ ਕੋਈ ਸਿੱਖਿਆ ਨਾ ਮਿਲੇ, ਜਿਨ੍ਹਾਂ ਦੇ ਨਾਲ ਕੋਈ ਲਾਭ ਨਾ ਹੋਵੇ, ਗਾਲੀ ਅਲਪ ਲਾਲੀਆਂ, ਜਿਹੜੀਆਂ ਐਵੇਂ ਅਲਪ ਲਾਲੀਆਂ, ਜਿਹੜੀਆਂ ਕੋਈ ਊਟ ਪਟਾਂਗ ਗੱਲਾਂ ਕਰਨੀਆਂ ਨੇ, ਚਖਾਂ ਮਾਰਨੀਆਂ ਨੇ, ਫੜਾਂ ਮਾਰਨੀਆਂ ਨੇ, ਕੰਮ ਨਾ ਆਵੇ ਮਿੱਤ ਮਿੱਤਰਾ ਹੀ ਕਿਸੇ ਕੰਮ ਨਹੀਂ ਆਉਣ ਵਾਲੀਆਂ, ਕੋਈ ਗੱਲ ਕਰਨੀ ਹੈ, ਕੋਈ ਪਤੇ ਦੀ ਗੱਲ ਕਰੋ, ਕੋਈ ਗੱਲ ਕਰਨੀ ਹੈ ਮਰ ਕੇ ਦੀ ਗੱਲ ਕਰੋ, ਕੋਈ ਗੱਲ ਕਰਨੀ ਹੈ ਸੱਚ ਦੀ ਗੱਲ ਕਰੋ, ਝੂਠ ਬੋਲ ਬੋਲ ਕੇ ਐਵੇਂ ਊਟ ਪਟਾਂਗ ਗੱਲਾਂ ਕਰ ਕਰਕੇ ਐਵੇਂ ਚਖਾਂ ਮਾਰ ਮਾਰ ਕੇ ਆਪਣਾ ਸਮਾਂ ਨਹੀਂ ਬਰਬਾਦ ਕਰਨਾ ਚਾਹੀਦਾ।
ਮਹੱਲਾ ਪੰਜਵਾਂ। ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ ਪੂਰਨ ਅਗਮ ਬਿਸਮਾਦ।
ਪੜ੍ਹ ਦਿਓ ਅਗਲੀ ਪੰਕਤੀ।
ਨਾਨਕ ਰਾਮ ਨਾਮ ਤਨ ਕੀਤਾ ਪੂਰੇ ਗੁਰ ਪ੍ਰਸਾਦ।
ਇਹ ਜਿਹੜਾ ਸ਼ਲੋਕ ਹੈ ਇਹਦਾ ਅਨਵੇਂ ਕਰਕੇ ਅਰਥ ਲੱਗੇਗਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਸਾਨੂੰ ਇਹ ਦੱਸੋ ਉਸ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਕਿਹਨਾਂ ਨੂੰ ਹੁੰਦੇ ਨੇ, ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦਾ ਜਵਾਬ ਦਿੰਦੇ ਹਨ, ਨਾਨਕ ਰਾਮ ਨਾਮ ਤਨ ਕੀਤਾ ਪੂਰੇ ਗੁਰਪ੍ਰਸਾਦ। ਜਿਨ੍ਹਾਂ ਗੁਰਮੁਖਾਂ ਨੇ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਨਾਨਕ ਰਾਮ ਨਾਮ ਧਨ ਕੀਤਾ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਪ੍ਰਾਪਤ ਕੀਤਾ ਹੈ, ਕਿਉਂਕਿ ਨਾਮ ਦਾ ਧਨ ਗੁਰੂ ਦੁਆਰਾ ਮਿਲਦਾ ਹੈ। ਇਸ ਦਾ ਮਾਲਕ ਅਕਾਲ ਪੁਰਖ ਹੈ, ਦੇਣ ਦਾ ਅਧਿਕਾਰ ਗੁਰੂ ਦੇ ਕੋਲ ਹੈ। ਗੁਰੂ ਤੋਂ ਬਿਨਾਂ ਨਾਮ ਨਹੀਂ ਮਿਲ ਸਕਦਾ, ਨਾ ਹੀ ਕੋਈ ਸਾਨੂੰ ਦੇ ਸਕਦਾ। ਠੀਕ ਹੈ, ਦੁਨੀਆਂ ਦੇ ਵਿੱਚ ਬਹੁਤ ਸਾਰੇ ਦੇਹ ਤਾਰੇ ਦੰਭੀ ਪਖੰਡੀ ਲੋਕ ਵੀ ਤੁਰੇ ਫਿਰਦੇ ਨੇ, ਉਹਨਾਂ ਦੀਆਂ ਵੀ ਬੜੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ। ਉਹ ਕਹਿੰਦੇ ਨੇ ਆਓ ਸਾਡੇ ਕੋਲੋਂ ਆ ਕੇ ਨਾਮ ਲਵੋ, ਪਰ ਇਹ ਨਾਮ ਕੋਈ ਗੁੜ ਦੀ ਰੋੜੀ ਨਹੀਂ ਬਈ ਇਹਨੂੰ ਭੰਨ ਕੇ ਤੁਹਾਨੂੰ ਵਰਤਾ ਦੇਣਗੇ। ਇਹ ਨਾਮ ਤੇ ਅੰਮ੍ਰਿਤ ਹੈ, ਇਹ ਪੂਰੇ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ। ਜਿਹੜੀ ਸਿੱਖ ਧਰਮ ਦੀ ਮਰਯਾਦਾ ਇਹੀ ਹੈ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਪੰਜ ਪਿਆਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਵਿੱਚ ਖਲੋ ਕੇ ਮੂਲ ਮੰਤਰ ਗੁਰਮੰਤਰ ਸਾਨੂੰ ਦ੍ਰਿੜ ਕਰਵਾਉਂਦੇ ਨੇ, ਫਿਰ ਉਸ ਦੀ ਕਮਾਈ ਕਰਨੀ, ਉਸ ਦਾ ਜਾਪ ਅਭਿਆਸ ਸਿਮਰਨ ਕਰਨਾ ਜਿੰਨਾ ਵੀ ਹੋਵੇ, ਸਤਿਗੁਰੂ ਦਾ ਹੁਕਮ ਤੇ ਇਹ ਹੈ ਆਪਣੀ ਕਮਾਈ ਦਾ ਦਸਵੰਧ ਤੇ ਆਪਣੇ ਟਾਈਮ ਦਾ ਦਸਵੰਧ ਗੁਰੂ ਦੇ ਲਿਖੇ ਲਾਓ। ਕਮਾਈ ਦਾ ਦਸਵਾਂ ਹਿੱਸਾ ਸੇਵਾ ਲਈ ਤੇ ਜਿਹੜਾ ਸਮੇਂ ਦਾ ਦਸਵਾਂ ਹਿੱਸਾ ਸਿਮਰਨ ਵਿੱਚ ਬਿਤਾਓ। 24 ਘੰਟਿਆਂ ਦੇ ਵਿੱਚੋਂ 2.5 ਘੰਟੇ ਦੇ ਕਰੀਬ ਸਮਾਂ ਬਣਦਾ ਵੀ ਸਿਮਰਨ ਕਰਨਾ ਚਾਹੀਦਾ। ਧੰਨ ਹਨ ਜਿਹੜੇ ਉਹ ਸਮਾਂ ਵੱਧ ਸਮਾਂ ਕਰਦੇ ਹਨ। ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ ਕਈ ਵਾਰੀ ਇਹ ਬਚਨ ਕਰਦੇ ਸਨ, ਕਹਿੰਦੇ ਲੋਕ ਆ ਕੇ ਪੁੱਛਦੇ ਨੇ ਦੱਸੋ ਜੀ ਸਿਮਰਨ ਕਿਵੇਂ ਕਰਨਾ ਚਾਹੀਦਾ ਹੈ, ਨਾਮ ਕਿਵੇਂ ਜਪਣਾ ਚਾਹੀਦਾ ਹੈ। ਮਹਾਂਪੁਰਖ ਇਹ ਬਚਨ ਕਹਿੰਦੇ ਸੀ ਭਾਈ ਜਪੋ ਤਾਂ ਸਹੀ, ਐਵੇਂ ਗੱਲਾਂ ਕਰਨ ਦਾ ਕੀ ਫਾਇਦਾ। ਤੁਸੀਂ ਨਿਯਮ ਬਣਾ ਲਓ ਬਈ ਤੁਸੀਂ 2.5 ਘੰਟੇ 3 ਮਹੀਨੇ ਲਗਾਤਾਰ ਸਿਮਰਨ ਕਰਕੇ ਵੇਖ ਲਓ ਤੇ ਤੁਹਾਨੂੰ ਆਪਣੇ ਆਪ ਹੀ ਸਭ ਕੁਛ ਪਤਾ ਲੱਗ ਜਾਵੇਗਾ ਵੀ ਸਿਮਰਨ ਦਾ ਕੀ ਫਲ ਹੈ, ਕੀ ਲਾਭ ਹੈ। ਕਰਦੇ ਅਸੀਂ ਕੁਛ ਹੈ ਨਹੀਂ ਤੇ ਗੱਲਾਂ ਬੜੀਆਂ ਉੱਚ ਪਾਈ ਦੀਆਂ ਕਰਦੇ ਹਾਂ। ਲਓ ਹਜ਼ੂਰ ਕਹਿੰਦੇ ਨੇ ਨਾਨਕ ਰਾਮ ਨਾਮ ਧਨ ਕੀਤਾ ਪੂਰੇ ਗੁਰਪ੍ਰਸਾਦ। ਜਿਨ੍ਹਾਂ ਗੁਰਮੁਖਾਂ ਨੇ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਪ੍ਰਾਪਤ ਕੀਤਾ ਹੈ, ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ ਪੂਰਨ ਅਗਮ ਬਿਸਮਾਤ। ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੋ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ, ਪ੍ਰਭੂ ਸਮਰੱਥ ਹੈ, ਪੂਰਨ ਸਰਵ ਕਲਾ ਭਰਪੂਰ ਹੈ ਤੇ ਅਗਮ ਮਨ ਦੀ ਗਮਤਾ ਤੋਂ ਪਰੇ ਹੈ ਤੇ ਵਿਸਮਾਦ ਤੇ ਬੜਾ ਅਸਚਰਜ ਰੂਪ ਹੈ। ਦ੍ਰਿਸ਼ਟੀ ਆਇਆ ਉਹ ਉਹਨਾਂ ਨੂੰ ਦ੍ਰਿਸ਼ਟੀ ਵਿੱਚ ਆ ਗਿਆ, ਭਾਵ ਜਿਨ੍ਹਾਂ ਨੇ ਪੂਰੇ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਪ੍ਰਾਪਤ ਕੀਤਾ ਹੈ। ਪਾਗਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿਨਾਂ ਕੇ ਕਾਮਾਂ। ਵੀ ਉਹਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀਦਾਰੇ ਹੋਏ ਹਨ।
ਪਾਉੜੀ ਤੋਹ ਨਾ ਚੱਲੀ ਖਸਮ ਨਾਲ ਲੱਭ ਮੋਹ ਵਿਗੁੱਤੇ।
ਪਾਉੜੀ ਵਈ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਦੁਨਿਆਵੀ ਲੋਕਾਂ ਨੂੰ ਬੜੀ ਉੱਤਮ ਸਿੱਖਿਆ ਦਿੰਦੇ ਹਨ। ਗੁਰਮੁਖੋ ਤੁਸੀਂ ਲੋਕਾਂ ਨਾਲ ਧੋਖਾ ਕਰਦੇ ਹੋ, ਠੱਗੀਆਂ ਮਾਰਦੇ ਹੋ, ਕਾਮਯਾਬ ਵੀ ਹੋ ਜਾਂਦੇ ਹੋ, ਪਰ ਇੱਕ ਗੱਲ ਯਾਦ ਰੱਖਿਓ, ਤੋਹ ਨਾ ਚੱਲੀ ਖਸਮ ਨਾਲ, ਤੁਹਾਡਾ ਰੱਬ ਦੇ ਨਾਲ ਧੋਖਾ ਨਹੀਂ ਚੱਲੇਗਾ। ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਕੋਈ ਠੱਗੀ ਨਹੀਂ ਚੱਲੇਗੀ, ਉੱਥੇ ਪਖੰਡ ਨਹੀਂ ਚੱਲੇਗਾ। ਲੱਭ ਮੋਹੇ ਵਿਗੁੱਤੇ, ਪਰ ਦੁਨੀਆਂ ਦੇ ਲੋਕ ਐਸੇ ਨੇ ਜਿਹੜੇ ਲੱਭ ਖਾਣ ਪੀਣ ਦੇ ਚਸਕਿਆਂ ਦੇ ਵਿੱਚ ਤੇ ਮਾਇਆ ਦੇ ਮੋਹ ਦੇ ਵਿੱਚ ਖੁਆਰ ਹੋ ਰਹੇ ਹਨ।
ਕਰਤਵ ਕਰਨ ਪਲੇਰਿਆ ਮਦ ਮਾਇਆ ਸੁੱਤੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਦੁਨੀਆਂ ਦੇ ਵਿੱਚ ਐਸੇ ਵੀ ਲੋਕ ਨੇ ਮਦ ਮਾਇਆ ਸੁੱਤੇ, ਜਿਹੜੇ ਮਾਇਆ ਦੀ ਮਦ ਸ਼ਰਾਬ ਪੀ ਕੇ ਮਾਇਆ ਦੇ ਨਸ਼ੇ ਵਿੱਚ ਮਦਹੋਸ਼ ਹੋ ਕੇ ਬੇਹੋਸ਼ ਹੋ ਕੇ ਸੁੱਤੇ ਪਏ ਨੇ। ਕਰਤਵ ਕਰਨ ਪਲੇਰਿਆ, ਪਲੇਰਿਆ ਦਾ ਅਰਥ ਵੀ ਬੜੇ ਭੈੜੇ ਕਰਤਵ ਕਰਦੇ ਨੇ। ਜਿਵੇਂ ਆਦਮੀ ਸ਼ਰਾਬੀ ਹਾਲਤ ਦੇ ਵਿੱਚ ਭੈੜੇ ਕੰਮ ਕਰਦਾ ਹੈ, ਲੜਾਈ ਝਗੜੇ ਕਰਦਾ ਹੈ, ਗਾਲਾਂ ਕੱਢਦਾ, ਕਈ ਵਾਰੀ ਕਿਸੇ ਦੀ ਇੱਜ਼ਤ ਨੂੰ ਵੀ ਰੋਲਣ ਦਾ ਯਤਨ ਕਰਦਾ। ਇਸੇ ਤਰ੍ਹਾਂ ਮਾਇਆ ਦੇ ਨਸ਼ੇ ਦੇ ਵਿੱਚ ਸੁੱਤੇ ਹੋਏ ਲੋਕ, ਇਸ ਮਾਇਆ ਦੀ ਬੇਹੋਸ਼ੀ ਦੇ ਵਿੱਚ ਸੁੱਤੇ ਹੋਏ ਲੋਕ ਤੇ ਬੜੇ ਭੈੜੇ ਭੈੜੇ ਕੰਮ ਕਰ ਰਹੇ ਹਨ।
ਫਿਰ ਜੂਨ ਪਵਾਇਨ ਜਮ ਮਾਰਗ ਮੁਤੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਾੜੇ ਕਰਮਾਂ ਦਾ ਫਲ ਵੀ ਫਿਰ ਮਾੜਾ ਹੀ ਹੁੰਦਾ। ਫਿਰ ਜੂਨ ਪਵਾਈਆਂ, ਉਹਨਾਂ ਨੂੰ ਮੁੜ ਮੁੜ ਕੇ ਜੂਨਾਂ ਦੇ ਵਿੱਚ ਭਰਮਾਇਆ ਜਾਂਦਾ, ਜਿਹੜੇ ਸ਼ਰਾਬਾਂ ਪੀ ਪੀ ਕੇ ਤੇ ਫਿਰ ਮੂੰਹ ਪਾਰ ਡਿੱਗਦੇ ਫਿਰਦੇ ਨੇ, ਤੇ ਫਿਰ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਗਧਿਆਂ ਦੀ ਜੂਨ ਦੇ ਦਿੰਦਾ। ਹੁਣ ਗਧੇ ਰੂੜੀਆਂ ਤੇ ਲਿਟਦੇ ਫਿਰਦੇ ਨੇ, ਕਹਿੰਦੇ ਭਾਈ ਹੁਣ ਲਿਟੀ ਜਾ, ਹੁਣ ਨੀ ਤੁਹਾਨੂੰ ਕੋਈ ਕਹਿੰਦਾ। ਜਦੋਂ ਕੋਈ ਇਨਸਾਨ ਹੋ ਕੇ, ਜਿਸ ਨੂੰ ਵਾਹਿਗੁਰੂ ਨੇ ਸਾਰੀਆਂ ਜੂਨਾਂ ਦਾ ਸਰਦਾਰ ਬਣਾਇਆ, ਸ਼ਰਾਬੀ ਹੋ ਕੇ ਮਦਹੋਸ਼ ਹੋ ਕੇ ਤੇ ਫਿਰ ਐਵੇਂ ਸੜਕਾਂ ਤੇ ਰਸਤਿਆਂ ਤੇ ਰੂੜੀਆਂ ਤੇ ਨਾਲੀਆਂ ਤੇ ਡਿੱਗਿਆ ਫਿਰੇ, ਇਹ ਕੋਈ ਸਰਦਾਰੀ ਦੀ ਗੱਲ ਹੈ? ਇਹ ਤੀ ਉਸ ਨੂੰ ਲਾਜ ਹੈ। ਇਸੇ ਲਈ ਫਿਰ ਵਾਹਿਗੁਰੂ ਪਰਮੇਸ਼ਰ ਉਹਨੂੰ ਹੋਰ ਜੂਨਾਂ ਵਿੱਚ ਪਾ ਦਿੰਦਾ ਤੇ ਜਿਹੜੇ ਸ਼ਰਾਬਾਂ ਪੀ ਕੇ ਗਾਲਾਂ ਕੱਢਦੇ ਨੇ ਉਹਨਾਂ ਨੂੰ ਕੁੱਤੇ ਬਣਾ ਦਿੰਦਾ, ਹੁਣ ਭੌਂਕੀ ਜਾਓ, ਇਹ ਉਹਨਾਂ ਦੀ ਹਾਲਤ ਹੁੰਦੀ ਹੈ। ਫਿਰ ਜੂਨ ਪਵਾਈਆਂ ਤੇ ਜਿਹੜੇ ਪਾਈ ਹੋਰ ਮੀਟ ਤੇ ਹੋਰ ਭੈੜੀਆਂ ਚੀਜ਼ਾਂ ਖਾਂਦੇ ਨੇ, ਕਿਉਂਕਿ ਸ਼ਰਾਬ ਕਬਾਬ, ਸ਼ਰਾਬ ਦੇ ਨਾਲ ਕਬਾਬ ਦਾ ਵੀ ਸੰਬੰਧ ਹੈ, ਤੇ ਫਿਰ ਵਾਹਿਗੁਰੂ ਉਹਨਾਂ ਨੂੰ ਕੁੱਤੇ ਬਣਾ ਦਿੰਦਾ, ਕਾਂ ਬਣਾ ਦਿੰਦਾ, ਵੀ ਹੁਣ ਖਾਈ ਚਲੋ ਮਾਸ, ਗਿਲ ਜਾਂ ਬਣਾ ਦਿੰਦਾ। ਫਿਰ ਜੂਨ ਪਵਾਈਆਂ। ਇਸੇ ਲਈ ਜਿਹੜੇ ਮਾਇਆ ਦੇ ਨਸ਼ੇ ਵਿੱਚ ਸੁੱਤੇ ਹੋਏ ਲੋਕ ਭੈੜੇ ਕੰਮ ਕਰਦੇ ਨੇ, ਫਿਰ ਜੂਨ ਪਵਾਈਆਂ ਨੂੰ ਉਹਨਾਂ ਨੂੰ ਮੁੜ ਮੁੜ ਕੇ ਜੂਨਾਂ ਦੇ ਵਿੱਚ ਭਰਮਾਇਆ ਜਾਂਦਾ ਜਾਂ ਮਾਰਗ ਮੁੱਤੇ ਤੇ ਪਾਈ ਫਿਰ ਉਹ ਜਮਾਂ ਦੇ ਮਾਰਗ ਦੇ ਵਿੱਚ ਛੱਡੇ ਜਾਂਦੇ ਨੇ, ਭਾਵ ਉਹਨਾਂ ਨੂੰ ਜਮਾਂ ਦੇ ਰਸਤੇ ਵਿੱਚ ਲਾਵਾਰਸ ਕਰਕੇ ਛੱਡਿਆ ਜਾਂਦਾ ਹੈ ਤੇ ਜਮ ਉਹਨਾਂ ਨੂੰ ਮਾਰਦੇ ਕੁੱਟਦੇ ਨੇ, ਕੋਈ ਉਹਨਾਂ ਦੀ ਫਰਿਆਦ ਸੁਣਨ ਵਾਲਾ ਨਹੀਂ ਹੁੰਦਾ।
ਕੀਤਾ ਪਾਇਆ ਨੇ ਆਪਣਾ ਦੁੱਖ ਸੇਤੀ ਜੁੱਤੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਇਹੋ ਜਿਹੇ ਮੰਦ ਕਰਮੀ ਲੋਕ ਨੇ, ਪਾਪੀ ਮਨੁੱਖ ਨੇ, ਕੀਤਾ ਪਾਇਨ ਆਪਣਾ, ਉਹ ਆਪਣੇ ਕੀਤੇ ਦਾ ਹੀ ਤਾਂ ਫਲ ਪਾਉਂਦੇ ਨੇ। ਚੰਗਾ ਮਾੜਾ ਕੰਮ ਉਹਨਾਂ ਦਾ ਆਪਣਾ ਹੀ ਕੀਤਾ ਹੁੰਦਾ ਜਿਸ ਦਾ ਉਹ ਫਲ ਭੋਗਦੇ ਨੇ। ਦੁੱਖ ਸੇਤੀ ਜੁੱਤੇ, ਤੇ ਫਿਰ ਦੁੱਖ ਦੇ ਨਾਲ ਜੁੱਤੇ ਦਾ ਅਰਥ ਜੋੜੇ ਜਾਂਦੇ ਨੇ, ਜਿਵੇਂ ਕੋਈ ਬਲਦ ਹਲ ਕੋਲੂ ਖੂਹ ਤੇ ਜੋੜਿਆ ਹੁੰਦਾ ਹੈ, ਇਸੇ ਤਰ੍ਹਾਂ ਉਹਨਾਂ ਨੂੰ ਪਾਏ ਦੁੱਖ ਸੇਤੀ ਜੁੱਤੇ ਦੁੱਖਾਂ ਦੇ ਨਾਲ ਜੋੜਿਆ ਜਾਂਦਾ, ਭਾਵ ਉਹਨਾਂ ਨੂੰ ਵੀ ਇਹੋ ਜਿਹੀਆਂ ਜੂਨਾਂ ਮਿਲਦੀਆਂ ਨੇ ਜਿਹੜਾ ਹੁਣ ਕਿਸੇ ਦਾ ਹੱਕ ਖਾਂਦੇ ਨੇ, ਤੇ ਫਿਰ ਉਹਨਾਂ ਨੂੰ ਕੋਈ ਪਸ਼ੂ ਡੰਗਰ ਬਣ ਕੇ ਹੀ ਉਹਦਾ ਲੇਖਾ ਦੇਣਾ ਪੈਂਦਾ। ਜਿਵੇਂ ਭਗਤ ਕਬੀਰ ਜੀ ਦੇ ਸਮੇਂ ਪ੍ਰਸੰਗ ਆਉਂਦਾ ਹੈ, ਇਹ ਕੋਈ ਪਖੰਡੀ ਆਦਮੀ ਸੀ, ਕੰਮ ਕਰਨ ਤੋਂ ਹਮੇਸ਼ਾ ਲਈ ਕਤਰਾਉਂਦਾ ਸੀ। ਉਹਨੇ ਸੋਚਿਆ ਆਪਾਂ ਹੁਣ ਸਾਧ ਹੀ ਬਣ ਜਾਓ, ਉਹ ਸਾਧੂਆਂ ਵਾਲੇ ਕੱਪੜੇ ਪਹਿਨ ਲਏ, ਪਰ ਇੱਕ ਗੱਲ ਯਾਦ ਰੱਖੋ, ਕੇਵਲ ਭੇਖ ਧਾਰਨ ਕਰਕੇ ਕੋਈ ਸਾਧੂ ਨਹੀਂ ਬਣ ਜਾਂਦਾ, ਸਾਧ ਬਣਨ ਵਾਸਤੇ ਬੜੀ ਤਪੱਸਿਆ ਬੜੀ ਘਾਲਣਾ ਘਾਲਣੀ ਪੈਂਦੀ ਹੈ। ਪਰ ਇਹਨੇ ਸੋਚਿਆ ਵੀ ਚਲੋ ਹੁਣ ਇਸ ਭੇਖ ਦੀ ਲੋਕ ਪੂਜਾ ਕਰਦੇ ਨੇ, ਸਤਿਕਾਰ ਕਰਦੇ ਨੇ, ਤੇ ਇਹਨੇ ਸਾਧੂਆਂ ਵਾਲਾ ਲਿਬਾਸ ਧਾਰਨ ਕਰ ਲਿਆ, ਹੁਣ ਸਾਧ ਬਣ ਕੇ ਸੰਸਾਰ ਦੇ ਵਿੱਚ ਵਿਚਰਨ ਲੱਗਾ। ਕਈ ਵਿਚਾਰੇ ਸੰਤ ਸੇਵੀ ਪਰਿਵਾਰ ਵੀ ਹੁੰਦੇ ਨੇ, ਔਰ ਉਹ ਇਹ ਸੋਚ ਕੇ ਵੀ ਚਲੋ ਕੋਈ ਮਹਾਂਪੁਰਖ ਹੈ, ਸਾਧੂ ਹੈ, ਉਹਦੀ ਸੇਵਾ ਕਰ ਲਓ, ਉਹ ਸੇਵਾ ਵੀ ਕਰਨ ਲੱਗ ਜਾਂਦੇ ਨੇ। ਇਹ ਕਬੀਰ ਜੀ ਦਾ ਸੰਗੀ ਪਰਿਵਾਰ ਸੀ, ਇਹ ਉਹਨਾਂ ਦੇ ਘਰ ਚਲਿਆ ਗਿਆ, ਤੇ ਉਹਨਾਂ ਦਾ ਚੁਬਾਰਾ ਸੀ, ਉਹਨਾਂ ਨੇ ਉੱਥੇ ਆਸਣ ਲਾ ਦਿੱਤਾ, ਉਸ ਚੁਬਾਰੇ ਦੇ ਵਿੱਚ ਸੌਂਜਿਆ ਕਰੇ, ਤੇ ਜਦੋਂ ਲੰਗਰ ਦਾ ਟਾਈਮ ਹੋਵੇ ਤੇ ਲੰਗਰ ਛਕ ਲਿਆ ਕਰੇ, ਉਹ ਸਮਝਣ ਵੀ ਇਹ ਸਾਧੂ ਹੈ, ਕਿਧਰੇ ਖੀਰ ਪੂੜੇ ਬਣਾ ਬਣਾ ਕੇ, ਕਿਤੇ ਪ੍ਰਸ਼ਾਦ ਬਣਾ ਬਣਾ ਕੇ, ਹੋਰ ਕਈ ਤਰ੍ਹਾਂ ਦੇ ਪਦਾਰਥ ਬਣਾ ਬਣਾ ਕੇ ਉਹਨੂੰ ਛਕਾਈ ਜਾਣ, ਤੇ ਉਹ ਖੀਰ ਪ੍ਰਸ਼ਾਦ ਛਕ ਕੇ ਚੁਬਾਰੇ ਚੜ੍ਹ ਜਾ ਕਰੇ ਤੇ ਸੌਂਜਿਆ ਕਰੇ। ਕਈ ਦਿਨ ਬੀਤ ਗਏ ਤੇ ਹੌਲੀ ਹੌਲੀ ਗੱਲ ਭਗਤ ਕਬੀਰ ਜੀ ਦੇ ਪਾਸ ਵੀ ਚਲੀ ਗਈ। ਭਗਤ ਕਬੀਰ ਜੀ ਇੱਕ ਦਿਨ ਅਚਾਨਕ ਉਸ ਘਰ ਦੇ ਵਿੱਚ ਆਏ ਤੇ ਕਹਿਣ ਲੱਗੇ, ਗੁਰਮੁਖੋ, ਪਤਾ ਲੱਗਿਆ ਤੁਹਾਡੇ ਘਰ ਇੱਕ ਹੋਰ ਵੀ ਕੋਈ ਸਾਧੂ ਆਇਆ ਸੀ, ਉਹਨੂੰ ਮਿਲਣਾ ਚਾਹੁੰਦੇ ਹਾਂ। ਕਹਿੰਦੇ, ਮਹਾਰਾਜ ਉਹ ਤੇ ਚੁਬਾਰੇ ਵਿੱਚ ਹੈ। ਜਦੋਂ ਭਗਤ ਕਬੀਰ ਜੀ ਚੁਬਾਰੇ ਵਿੱਚ ਗਏ ਤਾਂ ਉਹਨੇ ਅੰਦਰੋਂ ਕੁੰਡਾ ਲਾਇਆ ਸੀ, ਸੁੱਤਾ ਪਿਆ ਸੀ, ਤੇ ਉਹਨਾਂ ਨੇ ਭਗਤ ਜੀ ਨੇ ਜਾ ਕੇ ਦਸਤਕ ਦਿੱਤੀ। ਉਹ ਅੱਗੋਂ ਕਹਿਣ ਲੱਗਾ, ਤੁਸੀਂ ਕੌਣ ਹੋ? ਭਗਤ ਕਬੀਰ ਜੀ ਕਹਿੰਦੇ ਮੈਂ ਕਬੀਰ ਹਾਂ। ਕਹਿਣ ਲੱਗਾ ਮੇਰਾ ਆਰਾਮ ਦਾ ਸਮਾਂ ਹੈ, ਤੁਸੀਂ ਹੁਣ ਚਲੇ ਜਾਓ। ਉਹ ਕਹਿਣ ਲੱਗੇ ਸਾਧੂਆਂ ਨੂੰ ਆਰਾਮ ਨਾਲ ਕੀ, ਭਜਨ ਕਰਨਾ ਚਾਹੀਦਾ, ਬਾਣੀ ਪੜ੍ਹਨੀ ਚਾਹੀਦੀ ਹੈ, ਤੂੰ ਹੁਣ ਸਿਮਰਨ ਕਰ। ਆ ਜੋ ਖੀਰਾਂ ਪ੍ਰਸ਼ਾਦ ਛਕ ਰਿਹਾ ਇਹਦਾ ਵੀ ਤੇ ਲੇਖਾ ਦੇਣਾ ਪੈਣਾ। ਜੇ ਬਾਣੀ ਪੜ੍ਹੇਗਾ, ਸੇਵਾ ਕਰੇਗਾ, ਤਾਂ ਹੀ ਹਿਸਾਬ ਕਿਤਾਬ ਬਰਾਬਰ ਹੋਣਾ। ਤੇ ਤੇਰੀ ਆਪਣੀ ਕਮਾਈ ਜੇ ਨਹੀਂ ਹੋਵੇਗੀ ਤੇ ਫਿਰ ਉਹਨਾਂ ਦਾ ਕੋਈ ਕੱਟਾ ਬੱਛਾ ਬੈਲ ਬਣ ਕੇ ਲੇਖਾ ਦੇਣਾ ਪਵੇਗਾ। ਪਰ ਉਹਨੇ ਇਸ ਗੱਲ ਦੀ ਪਰਵਾਹ ਨਾ ਕੀਤੀ। ਤਾਂ ਭਗਤ ਕਬੀਰ ਜੀ ਨੇ ਉਸ ਵੇਲੇ ਇਹਦੇ ਪਰ ਥਾਂ ਇੱਕ ਸ਼ਬਦ ਉਚਾਰਨ ਕੀਤਾ ਸੀ, ਚਾਰ ਪਾਵ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੀਂਗਾ ਪਰ ਹੈ, ਤਬ ਕਤ ਮੂੰਡ ਲੁਕਈ ਹੈ, ਹਰ ਬਿਨ ਬੈਲ ਬਰਾਨੇ ਹੋਈ ਹੈ, ਫੂਟੇ ਨਾਖਨ ਟੂਟੇ ਕੰਧਨ, ਕੋਦੋ ਕੋ ਪੁਸ ਖਈ ਹੈ। ਭਗਤ ਜੀ ਕਹਿੰਦੇ ਹੁਣ ਤੂੰ ਮਨੁੱਖ ਹੈ, ਤੈਨੂੰ ਵਾਹਿਗੁਰੂ ਨੇ ਹੱਥ ਪੈਰ ਵੀ ਦਿੱਤੇ ਨੇ, ਜ਼ੁਬਾਨ ਵੀ ਦਿੱਤੀ ਹੈ, ਤੇ ਜੇ ਤੂੰ ਹੁਣ ਕੋਈ ਸੇਵਾ ਨਹੀਂ ਕਰ ਸਕਦਾ, ਹੁਣ ਸਿਮਰਨ ਨਹੀਂ ਕਰ ਸਕਦਾ, ਫਿਰ ਉਦੋਂ ਕਰੇਗਾ ਜਦੋਂ ਪਸ਼ੂ ਬਣਿਆ, ਬਲਦ ਬਣਿਆ, ਦੁੱਖ ਸੇਤੀ ਜੁੱਤੇ, ਜਦੋਂ ਹਲ ਤੇ ਜੁੜਿਆ ਹੋਇਆ ਹੋਇਆ, ਹਲਟ ਤੇ ਜੁੜਿਆ ਹੋਇਆ ਹੋਇਆ, ਉਸ ਵੇਲੇ ਤੂੰ ਨਾਮ ਜਪੇਗਾ, ਤੇਰੇ ਚਾਰ ਪੈਰ ਹੋਣਗੇ, ਦੋ ਸਿਰ ਤੇ ਸਿੰਘ ਵੀ ਹੋਣਗੇ, ਤੇ ਮੁੱਖੋ ਗੂੰਗਾ ਹੋਵੇਗਾ, ਪਸ਼ੂ ਨੂੰ ਆਪਾਂ ਬੇਜ਼ੁਬਾਨ ਕਹਿੰਦੇ ਹਾਂ। ਤੇ ਫਿਰ ਉਸ ਵੇਲੇ ਦੱਸ ਤੂੰ ਕਿਵੇਂ ਭਜਨ ਕਰੇਗਾ, ਜਦੋਂ ਉੱਠਦਿਆਂ ਬਹਿੰਦਿਆਂ ਆਲਸ ਕਰੇਗਾ, ਡੰਡੇ ਵੀ ਪੈਣਗੇ, ਪਸ਼ੂ ਨਾਲ ਕੌਣ ਲਿਹਾਜ਼ ਕਰਦਾ। ਜਦੋਂ ਕੋਈ ਬਲਦ ਨਹੀਂ ਉੱਠਦਾ, ਉਹ ਤੇ ਡੰਡੇ ਪੈਂਦੇ ਨੇ, ਪੁਰਾਣੀਆਂ ਵੀ ਪੈਂਦੀਆਂ ਨੇ। ਇਹ ਹਾਲਤ ਉਹਨਾਂ ਦੀ ਵੀ ਹੁੰਦੀ ਹੈ ਜਿਹੜੇ ਭੇਖੀ ਸਾਧ ਬਣ ਕੇ ਤੇ ਲੋਕਾਂ ਦੇ ਨਿਉਂਦੇ ਛਕਦੇ ਨੇ, ਖੀਰ ਪ੍ਰਸ਼ਾਦੇ ਛਕਦੇ ਨੇ, ਦੁੱਖ ਸੇਤੀ ਜੁੱਤੇ, ਉਹਨਾਂ ਨੂੰ ਦੁੱਖਾਂ ਦੇ ਨਾਲ ਜੋੜਿਆ ਜਾਂਦਾ ਹੈ।
ਨਾਨਕ ਨਾਏ ਵਿਸਾਰਿਆ ਸਭ ਮੰਦਿਰ ਉੱਤੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਵਿਸਾਰਨ ਦੇ ਨਾਲ ਸਭ ਮੰਦਿਰ ਉੱਤੇ, ਚਾਹੇ ਜਿੰਨੀਆਂ ਵੀ ਰੁੱਤਾਂ ਨੇ, ਛੇ ਰੁੱਤਾਂ ਮੰਨੀਆਂ ਨੇ, ਉਹ ਸਾਰੀਆਂ ਹੀ ਰੁੱਤਾਂ ਉਹਦੇ ਲਈ ਮਾੜੀਆਂ ਨੇ, ਚਾਹੇ ਚੰਗੀ ਰੁੱਤ ਵੀ ਕਿਉਂ ਨਾ ਹੋਵੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਿੱਛੇ ਆਖਿਆ ਸੀ ਫਿੱਟ ਭਲੇਰੀ ਰੁੱਤ, ਉਹ ਚੰਗੀ ਰੁੱਤ ਨੂੰ ਵੀ ਲਾਣਤ ਹੈ ਜਿਹਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਜਾਂਦਾ। ਇਸੇ ਲਈ ਇਹ ਵੀ ਇੱਕ ਅਖਾਣ ਪ੍ਰਚਲਿਤ ਹੈ, ਸਦਾ ਦੁਆਲੀ ਸਾਧਕੀ ਅੱਠੇ ਪੈਰ ਬਸੰਤ। ਜਿਹੜੇ ਮਹਾਂਪੁਰਖ ਨੇ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਸਿਮਰਨ ਦੇ ਵਿੱਚ ਜੁੜੇ ਰਹਿੰਦੇ ਨੇ, ਉਹਨਾਂ ਲਈ ਹਮੇਸ਼ਾ ਲਈ ਦੀਵਾਲੀ ਹੈ। ਦੀਵਾਲੀ ਖੁਸ਼ੀ ਦਾ ਦਿਨ, ਖੁਸ਼ੀ ਦਾ ਪ੍ਰਤੀਕ ਮੰਨੀ ਗਈ ਹੈ। ਪਰ ਮਹਾਂਪੁਰਖਾਂ ਲਈ ਅੱਠੇ ਪੈਰ ਹੀ ਬਸੰਤੀ ਹਮੇਸ਼ਾ ਹੀ ਦੀਵਾਲੀ ਹੈ, ਉਹਨਾਂ ਦਾ ਮਨ ਖੁਸ਼ੀਆਂ ਤੇ ਖੇੜਿਆਂ ਵਿੱਚ ਹੀ ਭਰਿਆ ਰਹਿੰਦਾ। ਇਸੇ ਲਈ ਸਤਿਗੁਰੂ ਕਹਿੰਦੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਕੇ ਵੀ ਸਾਰੀਆਂ ਹੀ ਰੁੱਤਾਂ ਮਾੜੀਆਂ ਹਨ।
ਸਲੋਕ ਮਹੱਲਾ ਪੰਜਵਾਂ, ਉਠੰਦਿਆਂ ਬਹੰਦਿਆਂ ਸਵੰਦਿਆਂ ਸੁਖ ਸੋਏ।
ਪੜ੍ਹ ਦਿਓ ਅੱਗੇ।
ਨਾਨਕ ਨਾਮ ਸਲਾਹਿਆ ਮਨ ਤਨ ਸੀਤਲ ਹੋਏ।
ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਸਦੈਵੀ ਸੁੱਖ ਕਿਵੇਂ ਪ੍ਰਾਪਤ ਹੋ ਸਕਦਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਨਕ ਨਾਮ ਸਲਾਹਿਆ, ਤੁਸੀਂ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੋ ਤੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਵੀ ਕਰੋ, ਭਾਵ ਨਾਮ ਵੀ ਜਪੋ, ਬਾਣੀ ਵੀ ਪੜੋ, ਕੀਰਤਨ ਵੀ ਕਰੋ, ਕਥਾ ਵੀ ਕਰੋ। ਅਥਵਾ ਨਾਨਕ ਨਾਮ ਸਲਾਹੇ ਹੈ, ਵਾਹਿਗੁਰੂ ਦੇ ਨਾਮ ਦੁਆਰਾ ਉਹਦੀ ਸਿਫਤ ਸਲਾਹ ਕਰੋ, ਇਹਦਾ ਫਲ ਕੀ ਹੋਵੇਗਾ, ਮਨ ਤਨ ਸੀਤਲ ਹੋਏ, ਤੁਹਾਡਾ ਮਨ ਵੀ ਤੇ ਤਨ ਵੀ ਸੀਤਲ ਹੋਏ, ਠੰਡਾ ਠਾਰ ਹੋ ਜਾਵੇਗਾ। ਵਾਹਿਗੁਰੂ ਦੇ ਨਾਮ ਦੇ ਨਾਲ ਆਤਿਸ਼ ਦੁਨੀਆਂ ਖੁਨਕ ਨਾਮ ਖੁਦਾਇਆ, ਦੁਨੀਆਂ ਅੱਗ ਵਿੱਚ ਸੜ ਰਹੀ ਹੈ ਤੇ ਵਾਹਿਗੁਰੂ ਦਾ ਨਾਮ ਅੰਮ੍ਰਿਤ ਜਲ ਹੈ। ਬਲ ਤੋਂ ਜਲ ਤੋਂ ਤੌਕੀਆ ਕੋਰ ਚੰਦਨ ਸੀਤਲਾਇਓ, ਜਦੋਂ ਮਨੁੱਖ ਦੇ ਉੱਤੇ ਨਾਮ ਦੀ ਵਰਖਾ ਹੁੰਦੀ ਹੈ, ਮਨ ਤੇ ਤਨ ਠੰਡਾ ਠਾਰ ਹੋ ਜਾਂਦਾ ਹੈ, ਤੇ ਫਿਰ ਉਠੰਦਿਆਂ ਬਹੰਦਿਆਂ ਸਵੰਦਿਆਂ ਸੁੱਖ ਹੋਏ। ਫਿਰ ਉਠੰਦਿਆਂ ਦਾ ਅਰਥ ਵੀ ਉੱਠਣ ਵੇਲੇ ਉੱਠਦਿਆਂ ਹੋਇਆਂ, ਬਹੰਦਿਆਂ ਬਹਿੰਦਿਆਂ ਹੋਇਆਂ, ਤੇ ਸਵੰਦਿਆਂ ਸੌਂਦਿਆਂ ਹੋਇਆਂ, ਹਮੇਸ਼ਾ ਲਈ ਸੁੱਖ ਪ੍ਰਾਪਤ ਹੋ ਜਾਂਦਾ। ਸੋਏ ਦਾ ਅਰਥ ਵੀ ਉਸ ਮਨੁੱਖ ਨੂੰ ਉੱਠਦਿਆਂ ਵੀ ਬਹਿੰਦਿਆਂ ਵੀ ਸੌਂਦਿਆਂ ਵੀ ਹਰ ਵੇਲੇ ਸੁੱਖ ਪ੍ਰਾਪਤ ਹੋ ਜਾਂਦਾ ਹੈ, ਜਿਹੜਾ ਵਾਹਿਗੁਰੂ ਦੇ ਨਾਮ ਦੇ ਨਾਲ ਤੇ ਸਿਫਤ ਸਲਾਹ ਦੇ ਨਾਲ ਜੁੜ ਜਾਂਦਾ ਹੈ। ਕਿਉਂਕਿ ਉਹਦਾ ਮਨ ਤੇ ਤਨ ਸ਼ਾਂਤ ਹੋ ਜਾਂਦਾ। ਜਿਹਦਾ ਮਨ ਤੇ ਤਨ ਸ਼ਾਂਤ ਹੋ ਗਿਆ ਉਹ ਹਰ ਅਵਸਥਾ ਦੇ ਵਿੱਚ ਹਰ ਹਾਲਤ ਦੇ ਵਿੱਚ ਸੁਖੀ ਹੀ ਸੁਖੀ ਰਹਿੰਦਾ ਹੈ।
ਮਹੱਲਾ ਪੰਜਵਾਂ, ਲਾਲਚ ਅਟਿਆ ਨਿਤ ਫਿਰੈ ਸਵਾਰਥ ਕਰੇ ਨਾ ਕੋਏ।
ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਮਨਮੁੱਖਾਂ ਦੀ ਹਾਲਤ ਬਿਆਨ ਕਰਦੇ ਹਨ। ਲਾਲਚ ਅਟਿਆ ਨਿਤ ਫਿਰੈ, ਜਿਹੜਾ ਮਨਮੁੱਖ ਬੰਦਾ ਹੈ ਉਹ ਲਾਲਚ ਦੇ ਨਾਲ ਅਟਿਆ ਦਾ ਅਰਥ ਲੱਦਿਆ ਹੋਇਆ, ਲਾਲਚ ਦੇ ਨਾਲ ਲੱਦਿਆ ਹੋਇਆ ਨਿਤ ਫਿਰੈ, ਹਮੇਸ਼ਾ ਲਈ ਇੱਧਰ ਉੱਧਰ ਭਟਕਦਾ ਫਿਰਦਾ ਵੀ ਕਿਧਰੋਂ ਧਨ ਮਿਲ ਜਾਵੇ, ਕਿਧਰੋਂ ਮਾਇਆ ਦੇ ਗੱਫੇ ਮਿਲ ਜਾਣ, ਇਸੇ ਲਾਲਚ ਦੇ ਵਿੱਚ ਭਰਿਆ ਹੋਇਆ ਇੱਧਰ ਉੱਧਰ ਰੋਜ਼ ਭਟਕਦਾ ਫਿਰਦਾ ਹੈ। ਸਵਾਰਥ ਕਰੇ ਨਾ ਕੋਈ, ਇੱਥੇ ਸਵਾਰਥ ਦਾ ਅਰਥ ਖੁਦਗਰਜ਼ੀ ਨਹੀਂ, ਇੱਥੇ ਸਵਾਰਥ ਦਾ ਅਰਥ ਹੈ ਭਲੇ ਦਾ ਕੰਮ। ਆਪਣੇ ਭਲੇ ਦਾ ਕੰਮ ਇਹ ਕੋਈ ਨਹੀਂ ਕਰਦਾ, ਲਾਲਚ ਦੇ ਵਿੱਚ ਭਰਿਆ ਹੋਇਆ ਇੱਧਰ ਉੱਧਰ ਹੋਰ ਤੇ ਭਟਕਦਾ ਫਿਰਦਾ ਹੈ, ਪਰ ਜਿਹੜਾ ਇਸਦਾ ਆਪਣੇ ਭਲੇ ਦਾ ਕੰਮ ਹੈ ਉਹਨੂੰ ਕਦੀ ਵੀ ਨਹੀਂ ਕਰਦਾ। ਜਿਵੇਂ ਪਹਿਲਾਂ ਵੀ ਆਪ ਸੰਗਤਾਂ ਨੇ ਸਲੋਕ ਸੁਣਿਆ ਹੈ, ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ, ਨਾਨਕ ਜਿੱਤ ਆਹਰ ਜਗ ਉਧਰੈ ਵਿਰਲਾ ਪਾਏ ਕੋਈ। ਇਹ ਮਨੁੱਖ ਲਾਲਚ ਦੇ ਵਿੱਚ ਲੱਦਿਆ ਹੋਇਆ ਹੋਰ ਤੇ ਇੱਧਰ ਉੱਧਰ ਕੰਮ ਕਾਰਾਂ ਦੇ ਵਿੱਚ ਦਿਨ ਰਾਤ ਭੱਜਿਆ ਫਿਰਦਾ ਹੈ, ਪਰ ਜਿਹੜਾ ਇਹਦਾ ਆਪਣੇ ਭਲੇ ਦਾ ਕੰਮ ਹੈ ਉਹ ਹੈ ਸੇਵਾ ਕਰਨੀ, ਸਿਮਰਨ ਕਰਨਾ, ਬਾਣੀ ਪੜ੍ਹਨੀ, ਕੋਈ ਪਰਉਪਕਾਰ ਕਰਨਾ, ਇਹ ਆਪਣੇ ਭਲੇ ਦਾ ਕੰਮ ਕੋਈ ਵੀ ਨਹੀਂ ਕਰ ਰਿਹਾ।
ਜਿਸ ਗੁਰ ਪੇਟੈ ਨਾਨਕਾ ਤਿਸ ਮਨ ਵਸਿਆ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਸ ਗੁਰ ਪੇਟੈ ਨਾਨਕਾ, ਜਿਸ ਨੂੰ ਪੂਰਨ ਤੇ ਸੱਚੇ ਸਤਿਗੁਰੂ ਮਿਲ ਜਾਂਦੇ ਹਨ, ਤਿੰਨ ਮਨ ਵਸਿਆ ਸੋਏ, ਵੀ ਉਸ ਦੇ ਮਨ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਵਸਿਆ ਹੈ। ਇਹ ਹੈ ਸਾਡਾ ਅਸਲੀ ਸਵਾਰਥ, ਇਹ ਹੈ ਸਾਡੇ ਜੀਵਨ ਦਾ ਅਸਲੀ ਪ੍ਰਯੋਜਨ, ਅਕਾਲ ਪੁਰਖ ਵਾਹਿਗੁਰੂ ਦਾ ਮਨ ਦੇ ਵਿੱਚ ਵਸ ਜਾਣਾ। ਪਰ ਸਤਿਗੁਰੂ ਕਹਿੰਦੇ ਨੇ ਵੀ ਉਸ ਦੇ ਮਨ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਵਸਿਆ ਹੈ, ਵੀ ਜਿਸ ਨੂੰ ਪੂਰਾ ਤੇ ਸੱਚਾ ਸਤਿਗੁਰੂ ਮਿਲ ਜਾਂਦਾ ਹੈ।
ਪਾਉੜੀ ਸਭੇ ਵਸਤੂ ਕੌੜੀਆਂ ਸੱਚੇ ਨਾਉ ਮਿੱਠਾ।
ਲਓ ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ ਬਈ ਦੁਨੀਆਂ ਦੇ ਜਿਹੜੇ ਪਦਾਰਥ ਨੇ ਉਹ ਮਿੱਠੇ ਨੇ ਜਾਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮਿੱਠਾ ਹੈ। ਲਓ ਹੁਣ ਇਹਦਾ ਨਿਰਣਾ ਸਤਿਗੁਰੂ ਮਹਾਰਾਜ ਪੌੜੀ ਵਿੱਚ ਕਰਨ ਲੱਗੇ ਹਨ। ਗੁਰਮੁਖੋ ਸਭੇ ਵਸਤੂ ਕੌੜੀਆਂ, ਜਿੰਨੀਆਂ ਵੀ ਸੰਸਾਰ ਦੀਆਂ ਵਸਤੂਆਂ ਨੇ ਸਾਰੀਆਂ ਹੀ ਕੌੜੀਆਂ ਨੇ। ਤੁਸੀਂ ਹੈਰਾਨ ਹੋਵੋਗੇ ਬਈ ਸੰਸਾਰ ਦੀਆਂ ਸਾਰੀਆਂ ਵਸਤੂਆਂ ਕੌੜੀਆਂ ਤੇ ਹੈ ਨਹੀਂ। ਸੰਸਾਰ ਦੇ ਵਿੱਚ ਬੜੇ ਮਿੱਠੇ ਮੇਵੇ ਵੀ ਹਨ, ਮਠਿਆਈਆਂ ਵੀ ਹਨ ਅਤੇ ਹੋਰ ਅਨੇਕਾਂ ਪਦਾਰਥ ਨੇ, ਗੁਰਬਾਣੀ ਵਿੱਚ ਵੀ ਉਹਨਾਂ ਦਾ ਜ਼ਿਕਰ ਆਇਆ ਹੈ। ਫਰੀਦਾ, ਸ਼ੱਕਰ, ਖੰਡ, ਨਵਾਤ, ਗੁੜ, ਮਾਖਿਓ, ਮਾਝਾ, ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਪਰ ਗੁਰੂ ਮਹਾਰਾਜ ਨੇ ਇੱਥੇ ਗੱਲ ਕਿਉਂ ਕਹਿ ਦਿੱਤੀ, ਸਭੇ ਵਸਤੂ ਕੌੜੀਆਂ, ਵੀ ਸਾਰੀਆਂ ਹੀ ਵਸਤੂਆਂ ਕੌੜੀਆਂ ਨੇ। ਇਹਦਾ ਅਸਲੀ ਜਿਹੜਾ ਭਾਵ ਹੈ ਉਹਨੂੰ ਸਮਝਣ ਦੀ ਲੋੜ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾਉਂਦੇ ਹਨ ਵੀ ਜਿੰਨੀਆਂ ਵੀ ਸੰਸਾਰ ਦੀਆਂ ਵਸਤੂਆਂ ਨੇ, ਚਾਹੇ ਉਹ ਮਿੱਠੀਆਂ ਵੀ ਹਨ, ਖੰਡ ਦੇ ਨਾਲੋਂ ਤੇ ਮਿੱਠੀ ਚੀਜ਼ ਹੋਰ ਕੋਈ ਨਹੀਂ ਨਾ ਹੋ ਸਕਦੀ। ਖੰਡ ਉਹ ਇੱਕ ਪਦਾਰਥ ਹੈ ਜਿਹੜੀ ਹਰ ਚੀਜ਼ ਨੂੰ ਮਿੱਠਾ ਬਣਾਉਂਦੀ ਹੈ। ਆਪਾਂ ਕੋਈ ਵੀ ਮਠਿਆਈ ਬਣਾਉਣੀ ਉਹਦੇ ਵਿੱਚ ਖੰਡ ਜ਼ਰੂਰ ਪਾਉਂਦੇ ਹਾਂ, ਖੰਡ ਸਭ ਤੋਂ ਮਿੱਠਾ ਪਦਾਰਥ ਮੰਨੇ। ਪਰ ਸਤਿਗੁਰੂ ਕਹਿੰਦੇ ਨੇ ਸਭੇ ਵਸਤੂ ਕੌੜੀਆਂ, ਵੀ ਸਾਰੀਆਂ ਵਸਤੂਆਂ ਉਹ ਕੌੜੀਆਂ ਕਿਵੇਂ ਨੇ? ਹੁਣ ਜਿਹੜਾ ਆਦਮੀ ਬਹੁਤਾ ਮਿੱਠਾ ਖਾਈ ਜਾਵੇ, ਖੰਡ ਖਾਈ ਜਾਵੇ, ਫਿਰ ਉਹਨੂੰ ਸ਼ੂਗਰ ਹੋ ਜਾਂਦੀ, ਜ਼ਹਿਰ ਬਣ ਜਾਂਦਾ ਉਹਦੇ ਅੰਦਰ। ਮਿੱਠਾ ਵੀ ਖੰਡ ਵੀ ਜ਼ਹਿਰ ਬਣ ਜਾਂਦੀ ਹੈ। ਇਹ ਮਤਲਬ ਹੈ ਵੀ ਸਭੇ ਵਸਤੂ ਕੌੜੀਆਂ, ਦੁਨੀਆਂ ਦੀਆਂ ਸਾਰੀਆਂ ਵਸਤੂਆਂ ਕੌੜੀਆਂ ਨੇ, ਚਾਹੇ ਅਸੀਂ ਉਹਨਾਂ ਨੂੰ ਮਿੱਠੀਆਂ ਵੀ ਸਮਝ ਕੇ ਖਾਂਦੇ ਹਾਂ, ਸਾਡੇ ਸਰੀਰ ਵਿੱਚ ਉਹ ਮਾਰੂ ਅਸਰ ਪੈਦਾ ਕਰ ਦਿੰਦੀਆਂ ਨੇ। ਬਹੁਤ ਹੀ ਖੰਡ ਖਾ ਕੇ ਸ਼ੂਗਰ ਦੀ ਬਿਮਾਰੀ ਲੱਗ ਜਾਂਦੀ, ਸਾਡੇ ਅੰਦਰੋਂ ਜ਼ਹਿਰ ਪੈਦਾ ਹੋ ਜਾਂਦੀ, ਕੁੜੱਤਨ ਪੈਦਾ ਹੋ ਜਾਂਦੀ। ਇਸੇ ਲਈ ਦੁਨੀਆਂ ਦੀ ਹਰ ਵਸਤੂ ਕੌੜੀ ਹੈ, ਸੱਚੇ ਨਾਉ ਮਿੱਠਾ, ਇਹਦੇ ਮੁਕਾਬਲੇ ਤੇ ਸੱਚੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਪਾਈ ਮਿੱਠਾ ਹੈ। ਤੁਸੀਂ ਵਾਹਿਗੁਰੂ ਦੇ ਨਾਮ ਨੂੰ ਜਪੋ ਔਰ ਉਹਦਾ ਕੋਈ ਨੁਕਸਾਨ ਨਹੀਂ, ਹੋਰ ਤੁਸੀਂ ਦੁਨਿਆਵੀ ਮਿੱਠੇ ਪਦਾਰਥ ਖਾਓ, ਸ਼ੂਗਰ ਵੱਧ ਜਾਵੇਗੀ, ਅਨੇਕਾਂ ਹੋਰ ਰੋਗ ਆ ਕੇ ਚਿੰਬੜਨਗੇ। ਪਰ ਵਾਹਿਗੁਰੂ ਦਾ ਨਾਮ ਜਪੋ, ਇਹ ਸਾਰੇ ਰੋਗਾਂ ਦਾ ਦਾਰੂ ਹੈ, ਸਰਬ ਰੋਗ ਦਾ ਔਖਦ ਨਾਮ। ਇਹਦੇ ਨਾਲ ਸਾਨੂੰ ਜਿਹੜੇ ਹੋਰ ਰੋਗ ਨੇ, ਦੁੱਖ ਨੇ, ਉਹਨਾਂ ਤੋਂ ਵੀ ਛੁਟਕਾਰਾ ਮਿਲਦਾ ਹੈ, ਤੇ ਅਸਲੀ ਜਿਹੜਾ ਨਾਮ ਦਾ ਸਵਾਦ ਸਭ ਤੋਂ ਮਿੱਠਾ ਹੈ।
ਸਾਧ ਆਇਆ ਤਿੰਨ ਹਰ ਜਨਾ ਚਕਸਾ ਦੀ ਡਿੱਠਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸਲੀ ਜਿਹੜਾ ਨਾਮ ਦਾ ਸਵਾਦ ਉਹਨਾਂ ਨੂੰ ਆਇਆ ਹੈ, ਉਹਨਾਂ ਮਹਾਂਪੁਰਖਾਂ ਨੂੰ ਆਇਆ ਹੈ, ਚਕਸਾ ਦੀ ਡਿੱਠਾ, ਜਿਨ੍ਹਾਂ ਨੇ ਸਾਧੀ ਦਾ ਅਰਥ ਸਤਿਗੁਰੂ, ਵੀ ਜਿਨ੍ਹਾਂ ਨੇ ਸਤਿਗੁਰੂ ਦੁਆਰਾ ਇਸ ਨਾਮ ਦੇ ਸਵਾਦ ਨੂੰ ਚੱਖ ਕੇ ਵੇਖਿਆ, ਭਾਵ ਜਿਨ੍ਹਾਂ ਨੇ ਗੁਰੂ ਵਾਲੇ ਹੋ ਕੇ ਨਾਮ ਜਪਿਆ ਹੈ ਨਾ, ਤੇ ਉਹਨਾਂ ਨੂੰ ਅਸਲੀ ਵਾਹਿਗੁਰੂ ਦੇ ਨਾਮ ਦਾ ਸਵਾਦ ਆਇਆ ਹੈ। ਕਿਉਂਕਿ ਅਸੀਂ ਵਾਹਿਗੁਰੂ ਦੇ ਨਾਮ ਦੇ ਸਵਾਦ ਨੂੰ ਪਹਿਲਾਂ ਅਨੁਭਵ ਨਹੀਂ ਕਰਦੇ। ਸਾਡੇ ਲਈ ਨਾਮ ਇੱਕ ਅਲੂਣੀ ਸੈਲ ਹੁੰਦੇ। ਕਿਸੇ ਵੀ ਬੰਦੇ ਨੂੰ ਕਹਿ ਦਿਓ ਤੂੰ ਬਈ ਨਾਮ ਜਪ, ਇਹ ਨਾਮ ਬੜਾ ਮਿੱਠਾ ਹੈ, ਉਹ ਬੈਠਾ ਬੈਠਾ ਅੱਕ ਜਾਂਦਾ ਵੀ ਐਵੇਂ ਮੈਨੂੰ ਗਿੱਲਾ ਪੀਣ ਪੀਸਣ ਲਾ ਦਿੱਤਾ ਵੀ ਇਹਦੇ ਵਿੱਚ ਨਾ ਰਸ ਹੈ ਨਾ ਸਵਾਦ ਹੈ, ਕੁਛ ਵੀ ਨਹੀਂ ਹੁੰਦਾ। ਪਰ ਸਤਿਗੁਰੂ ਕਹਿੰਦੇ ਨੇ ਵੀ ਜਦੋਂ ਗੁਰੂ ਦੁਆਰਾ ਗੁਰੂ ਵਾਲੇ ਹੋ ਕੇ ਨਾਮ ਨੂੰ ਚੱਖੋਗੇ, ਨਾਮ ਸਿਮਰਨ ਕਰੋਗੇ, ਫਿਰ ਅਸਲੀ ਤੁਹਾਨੂੰ ਨਾਮ ਦੇ ਸਵਾਦ ਦਾ ਪਤਾ ਲੱਗ ਸਕਦਾ ਹੈ।
ਪਾਰ ਬ੍ਰਹਮ ਜਿਸ ਲਿਖਿਆ ਮਨ ਤੇ ਸਹਿਬ ਉੱਠਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਪਾਰ ਬ੍ਰਹਮ ਜਿਸ ਲਿਖਿਆ, ਉਸ ਪਾਰ ਬ੍ਰਹਮ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿਸ ਦੇ ਮੱਥੇ ਤੇ ਕੋਈ ਚੰਗਾ ਭਾਗ ਲਿਖਿਆ ਹੁੰਦਾ, ਮਨ ਤੇ ਸਹਿਬ ਉੱਠਾ, ਫਿਰ ਇਹ ਵਾਹਿਗੁਰੂ ਦਾ ਨਾਮ ਅੰਮ੍ਰਿਤ ਉਹਦੇ ਮਨ ਦੇ ਵਿੱਚ ਆ ਕੇ ਵਸਿਆ ਹੈ। ਇਹਦਾ ਮਤਲਬ ਇਹ ਹੈ ਵੀ ਜਿਹਦੇ ਭਾਗਾਂ ਦੇ ਵਿੱਚ ਵਾਹਿਗੁਰੂ ਨੇ ਪਹਿਲਾਂ ਹੀ ਪੁੰਨ ਕਰਮ ਲਿਖਿਆ ਹੁੰਦਾ ਹੈ, ਤੇ ਫਿਰ ਉਹ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ, ਗੁਰੂ ਦੀ ਕਿਰਪਾ ਦਾ ਪਾਤਰ ਹੋ ਕੇ ਨਾਮ ਦੀ ਕਮਾਈ ਕਰਦਾ ਹੈ, ਤੇ ਕਮਾਈ ਕਰਦਿਆਂ ਕਰਦਿਆਂ ਮਨ ਤੇ ਸਹਿਬ ਉੱਠਾ, ਤੇ ਵਾਹਿਗੁਰੂ ਦਾ ਅੰਮ੍ਰਿਤ ਨਾਮ ਉਹਦੇ ਮਨ ਦੇ ਵਿੱਚ ਵਸ ਜਾਂਦਾ ਹੈ।
ਇੱਕ ਨਿਰੰਜਨ ਰਵ ਰਿਹਾ ਪਾਉ ਦੋਇਆ ਕੁੱਠਾ।
ਲੋ ਹਜ਼ੂਰ ਕਹਿੰਦੇ ਨੇ ਜਿਹਦੇ ਮਨ ਦੇ ਵਿੱਚ ਉਸ ਪ੍ਰਭੂ ਦਾ ਨਾਮ ਆ ਕੇ ਵਸ ਗਿਆ ਨਾ, ਇੱਕ ਨਿਰੰਜਨ ਰਵ ਰਿਹਾ, ਫਿਰ ਇੱਕੋ ਇੱਕ ਨਿਰੰਜਨ ਦਾ ਅਰਥ ਹੈ ਸ਼ੁੱਧ ਸਰੂਪ, ਜੋ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ, ਇਹ ਉਸ ਨੂੰ ਅਨੁਭਵ ਹੋ ਜਾਂਦਾ, ਜਿਹਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ, ਤੇ ਉਹਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਿਆਪਕਤਾ ਦਾ ਅਨੁਭਵ ਵੀ ਹੋ ਜਾਂਦਾ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ, ਪਾਓ ਦੋਇਆ ਕੁੱਠਾ। ਤੇ ਉਹਨੇ ਜਿਹੜਾ ਦੋਇਆ ਦਾ ਅਰਥ ਵੀ ਜਿਹੜਾ ਦ੍ਵੈਤ ਭਾਵ ਸੀ, ਵਾਹਿਗੁਰੂ ਨੂੰ ਛੱਡ ਕੇ ਜਿਹੜਾ ਕਿਸੇ ਹੋਰ ਪਾਸੇ ਪ੍ਰੇਮ ਕਰਨਾ ਸੀ, ਕੁੱਠਾ ਉਸਨੂੰ ਉਹਨੇ ਕੋਹ ਦਿੱਤਾ। ਕੁੱਠਾ ਕਹਿੰਦੇ ਨੇ ਕੌਣ ਨੂੰ, ਨਾਸ ਕਰਨ ਨੂੰ, ਮਾਰਨ ਨੂੰ। ਹਜ਼ੂਰ ਕਹਿੰਦੇ ਨੇ ਉਹਨੇ ਦ੍ਵੈਤ ਭਾਵ ਨੂੰ ਕੋਹ ਦਿੱਤਾ ਹੈ, ਉਸਨੇ ਦ੍ਵੈਤ ਭਾਵ ਨੂੰ ਕੁੱਠਾ ਮਾਰ ਦਿੱਤਾ ਹੈ, ਉਸਨੇ ਦ੍ਵੈਤ ਭਾਵ ਨੂੰ ਨਾਸ ਕਰ ਦਿੱਤਾ ਹੈ।
ਹਰ ਨਾਨਕ ਮੰਗੈ ਜੋੜ ਕਰ ਪ੍ਰਭ ਦੇ ਵੈ ਤੁਠਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਤੇ ਦੋਵੇਂ ਹੱਥ ਜੋੜ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰ ਤੋਂ ਇਹੀ ਦਾਨ ਮੰਗਦਾ ਹਾਂ, ਇਹੀ ਖੈਰ ਮੰਗਦਾ ਹਾਂ ਕਿ ਹੇ ਵਾਹਿਗੁਰੂ ਕਿਰਪਾ ਕਰ, ਮੇਰੀ ਝੋਲੀ ਵਿੱਚ ਵੀ ਨਾਮ ਦੀ ਖੈਰ ਪਾ ਦੇ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕਹੋ, ਸਦਾ ਰਹੋ ਰੰਗ ਰਾਤਾ, ਤੂੰ ਕਿਰਪਾ ਕਰ ਮੇਰੀ ਝੋਲੀ ਵਿੱਚ ਨਾਮ ਦੀ ਖੈਰ ਪਾ ਦੇ, ਪ੍ਰਭ ਦੇਵੈ ਤੁਠਾ। ਤੇ ਜਿਸਨੂੰ ਤੁਠਾ ਪ੍ਰਸੰਨ ਹੋ ਕੇ ਅਕਾਲ ਪੁਰਖ ਵਾਹਿਗੁਰੂ ਦਿੰਦਾ ਹੈ, ਉਸੇ ਨੂੰ ਇਹ ਨਾਮ ਦਾ ਦਾਨ ਪ੍ਰਾਪਤ ਹੁੰਦਾ ਹੈ, ਹੋਰ ਕਿਧਰੋਂ ਨਹੀਂ ਮਿਲ ਸਕਦਾ। ਵਾਹਿਗੁਰੂ ਦੀ ਕਿਰਪਾ ਨਾਲ ਹੀ ਇਹ ਨਾਮ ਦਾ ਦਾਨ ਪ੍ਰਾਪਤ ਹੁੰਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਬਈ ਤੁਸੀਂ ਐਵੇਂ ਨਾ ਕਿਸੇ ਵਿਅਕਤੀ ਅੱਗੇ ਜਾ ਕੇ ਦੁਹਾਈਆਂ ਪਾਓ ਵੀ ਸਾਨੂੰ ਨਾਮ ਦੇ ਦਿਓ, ਨਾਮ ਦੇ ਦਿਓ। ਗੁਰੂ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰੋ, ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰੋ, ਹਰ ਨਾਨਕ ਮੰਗੈ ਜੋੜ ਕਰ, ਵੀ ਮੈਂ ਵਾਹਿਗੁਰੂ ਦੇ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਦਾ ਹਾਂ, ਯਾਚਨਾ ਕਰਦਾ ਹਾਂ, ਹੇ ਵਾਹਿਗੁਰੂ ਮੈਨੂੰ ਸਿੱਖੀ ਦੀ ਦਾਤ ਬਖਸ਼, ਮੈਨੂੰ ਅੰਮ੍ਰਿਤ ਦੀ ਦਾਤ ਦੇ, ਮੈਨੂੰ ਨਾਮ ਦੀ ਦਾਤ ਦੇ, ਬਾਣੀ ਪੜ੍ਹਨ ਦਾ ਨਿਤਨੇਮ ਦਾ ਬਲ ਬਖਸ਼ਿਸ਼ ਕਰ। ਪ੍ਰਭ ਦੇਵੈ ਤੁਠਾ ਤੇ ਵਾਹਿਗੁਰੂ ਆਪ ਪ੍ਰਸੰਨ ਹੋ ਕੇ ਦਿੰਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਇੱਕ ਨਿਰੰਜਨ ਰਵ ਰਿਹਾ ਪਾਵ ਦੁਆ ਕੁੱਠਾ, ਹਰ ਨਾਨਕ ਮੰਗੈ ਜੋੜ ਕਰ ਪ੍ਰਭ ਦੇਵੈ ਤੁਠਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।